ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਹੀ ਤੋਹੀ ਤੋਹੀ ਮੋਹੀ ਅੰਤਰ ਕੈਸਾ, ਇਹ ਅਵਸਥਾ ਕਿਹੋ ਜਿਹੀ ਹੈ, ਕਿਵੇਂ ਪ੍ਰਾਪਤ ਹੁੰਦੀ ਹੈ, ਇਹਦੇ ਰਸਤੇ ਵਿੱਚ ਕੀ ਅੜਚਨਾ ਆਉਂਦੀਆਂ ਹਨ ਅਤੇ ਕਿਵੇਂ ਇਸ ਨੂੰ ਜਰਿਆ ਜਾ ਸਕਦਾ ਹੈ, ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਆਤਮਿਕ ਸ਼ਕਤੀ, ਲੇਖ ਨੰਬਰ 34। ਗੁਰਬਾਣੀ ਅਨੁਸਾਰ ਪਰਮਾਤਮਾ ਇੱਕ ਹੈ, ਇੱਕ ਓਮਕਾਰ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ, ਏਕੈ ਰੇ ਹਰ ਏਕੈ ਜਾਨ। ਪਰਮਾਤਮਾ ਦਾ ਕੋਈ ਸਾਨੀ ਨਹੀਂ, ਤੁਧ ਜੇਵਰ ਡਵਰ ਨਾ ਪਾਲਿਆ, ਤੂੰ ਦੀਪ ਲੋ ਪਿਆਲਿਆ, ਤੂੰ ਜੇਵਰ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ, ਤੂੰ ਦਿਆਲ ਕਿਰਪਾਲ ਪ੍ਰਭ ਸੋਈ, ਤੁਧ ਬਿਨ ਦੂਜਾ ਅਵਰ ਨਾ ਕੋਈ, ਮੈਂ ਚਾਰੇ ਕੁੰਡਾਂ ਪਾਲੀਆਂ, ਤੁਧ ਜੇ ਵਡਨਾ ਸਾਈਆਂ। ਪਰਮਾਤਮਾ ਕਰਤਾ ਪੁਰਖ ਹੈ, ਸੋ ਸਾਰੇ ਆਤਮਿਕ ਗੁਣ ਅਕਾਲ ਪੁਰਖ ਦੀ ਹਸਤੀ ਜਾਂ ਉਹਦੀ ਹੋਂਦ ਵਿੱਚੋਂ ਉਪਜੇ ਹਨ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਗੁਣਦਾਤਾ ਹਰ ਰਾਏ ਹੈ ਹਮ ਅਵਗਣ ਆਰੇ, ਗੁਣਦਾਤਾ ਵਰਤੇ ਸਭ ਅੰਤਰ, ਸਿਰ ਸਿਰ ਲਿਖਦਾ ਸਾਹਾ ਹੈ। ਜਿਵੇਂ ਸੂਰਜ ਵਿੱਚੋਂ ਅਨੇਕਾਂ ਗੁਣ ਉਪਜਦੇ ਹਨ, ਅਤੇ ਇਹਨਾਂ ਦੇ ਵਿੱਚੋਂ ਸ਼ਕਤੀ ਵੀ ਇੱਕ ਗੁਣ ਹੈ, ਇਸੇ ਤਰ੍ਹਾਂ ਕਰਤਾ ਪੁਰਖ ਦੇ ਅਨੇਕ ਗੁਣਾਂ ਵਿੱਚੋਂ ਆਤਮਿਕ ਸ਼ਕਤੀ ਇਹ ਸਾਰੇ ਖੰਡਾਂ ਬ੍ਰਹਿਮੰਡਾਂ ਜਾਂ ਕਾਇਨਾਤ ਵਿੱਚ ਪ੍ਰਵੇਸ਼ ਹੋ ਕੇ ਪ੍ਰਵਿਰਤ ਹੋ ਰਹੀ ਹੈ। ਜਿਵੇਂ ਸੂਰਜ ਵਿੱਚੋਂ ਧੁੱਪ ਉਪਜਦੀ ਹੈ, ਗਰਮੀ ਉਪਜਦੀ ਹੈ, ਸ਼ਕਤੀ ਉਪਜਦੀ ਹੈ, ਇਸੇ ਤਰ੍ਹਾਂ ਕਰਤਾ ਪੁਰਖ ਦੇ ਅਨੇਕਾਂ ਗੁਣਾਂ ਵਿੱਚੋਂ ਆਤਮਿਕ ਸ਼ਕਤੀ ਖੰਡਾਂ ਬ੍ਰਹਿਮੰਡਾਂ ਅਤੇ ਸਾਰੀ ਕਾਇਨਾਤ ਵਿੱਚ ਪ੍ਰਵੇਸ਼ ਹੋ ਕੇ ਪ੍ਰਵਿਰਤ ਹੋ ਰਹੀ ਹੈ। ਅਕਾਲ ਪੁਰਖ ਕਰਤਾ ਹੋਣ ਕਰਕੇ ਸਵੈ ਪ੍ਰਕਾਸ਼ ਹੈ, ਬਾਕੀ ਸਭ ਕੁਝ ਉਸਦੀ ਕਿਰਤ ਹੈ, ਸੋ ਉਸਦਾ ਸਾਨੀ ਕੋਈ ਨਹੀਂ। ਉਹ ਖੁਦ ਸਾਰੀ ਕਾਇਨਾਤ ਦਾ ਕਰਤਾ ਹੈ, ਸਭਨਾ ਗੱਲਾਂ ਸਮਰੱਥ ਹੈ। ਕਾਇਨਾਤ ਵਿੱਚ ਪ੍ਰਵਿਰਤ ਹੋ ਰਹੀਆਂ ਸਾਰੀਆਂ ਸ਼ਕਤੀਆਂ ਦਾ ਸੋਮਾ ਅਕਾਲ ਪੁਰਖ ਹੀ ਹੈ। ਦੂਸਰੇ ਲਫਜ਼ਾਂ ਵਿੱਚ ਅਕਾਲ ਪੁਰਖ ਸਾਰੀਆਂ ਦ੍ਰਿਸ਼ਟਮਾਨ ਜਾਂ ਅਦ੍ਰਿਸ਼ਟ ਸ਼ਕਤੀਆਂ ਦਾ ਮੁੱਢਲਾ ਸੋਮਾ ਹੈ। ਇਲਾਹੀ ਸ਼ਕਤੀ ਤੋਂ ਬਿਨਾਂ ਹੋਰ ਕੋਈ ਸ਼ਕਤੀ ਹੀ ਨਹੀਂ। ਅਕਾਲ ਪੁਰਖ ਦੀ ਮੌਜ ਜਾਂ ਕਵਾਓ ਦੁਆਰਾ ਇਹ ਇਲਾਹੀ ਸ਼ਕਤੀ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਸਰਬ ਰਵ ਰਹੀ ਭਰਪੂਰ ਹੈ, ਓਤ ਪੋਤ ਲਪਟਾਈ ਹੈ, ਇਹ ਸਰਬ ਵਿਆਪਕ ਹੈ। ਅਤੇ ਇਸ ਇਲਾਹੀ ਸ਼ਕਤੀ ਦੀ ਪ੍ਰਵਿਰਤੀ ਨੂੰ, ਇਹਦੇ ਪ੍ਰਗਟਾਵੇ ਨੂੰ ਹੀ ਗੁਰਬਾਣੀ ਵਿੱਚ ਹੁਕਮ, ਰਜ਼ਾ, ਭਾਣਾ, ਅਮਰ ਕਿਹਾ ਗਿਆ ਹੈ। ਇਲਾਹੀ ਹੁਕਮ ਦੁਆਰਾ ਇਹ ਸਾਰੀ ਕਾਇਨਾਤ ਰਚੀ ਗਈ, ਉਪਜੀ, ਪਲਦੀ ਹੈ, ਵੱਧਦੀ ਹੈ, ਪ੍ਰਫੁੱਲਤ ਹੁੰਦੀ ਹੈ, ਕਾਇਮ ਹੁੰਦੀ ਹੈ, ਚੱਲਦੀ ਹੈ, ਲੈ ਹੁੰਦੀ ਹੈ ਅਤੇ ਫੇਰ ਮੁੜ ਕੇ ਰਚੀ ਜਾਂਦੀ ਹੈ। ਇਸ ਇਲਾਹੀ ਸ਼ਕਤੀ ਦੀ ਰਵਾਨਗੀ ਜਾਂ ਇਹਦਾ ਹੁਕਮ, ਇਹ ਸਹਿਜ ਸੁਭਾਏ ਆਪ ਮੁਹਾਰੇ ਗੁਪਤੋ ਗੁਪਤੀ ਚੁੱਪ ਚੁਪੀਤੇ ਦੋਨਾਂ ਮੰਡਲਾਂ ਵਿੱਚ ਵਰਤ ਰਿਹਾ ਹੈ, ਮਾਨਸਿਕ ਮੰਡਲ ਵਿੱਚ ਵੀ ਅਤੇ ਆਤਮਿਕ ਮੰਡਲ ਵਿੱਚ ਵੀ। ਪਰ ਇਹਦੇ ਤੋਂ ਅਸੀਂ ਬੇਖਬਰ, ਅਣਜਾਣ, ਬੇਪਰਵਾਹ, ਅਗਿਆਨੀ ਅਤੇ ਅਵੇਸਲੇ ਹੋਏ ਹੋਏ ਹਾਂ। ਇਹ ਸੂਖਮ, ਗੁਪਤ, ਅਦ੍ਰਿਸ਼ਟ ਇਲਾਹੀ ਸ਼ਕਤੀ ਦਿਨ ਰਾਤ, ਪਲ ਪਲ, ਸਦੀਵੀ ਵਰਤਦੀ ਹੋਈ ਅਨੇਕਾਂ ਅਲੌਕਿਕ ਅਸਚਰਜ ਕੌਤਕ ਵਰਤਾ ਰਹੀ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਗੁਰਮੁਖ ਪਿਆਰਿਆਂ ਨੇ ਕੁਝ ਉਦਾਹਰਣ ਦਿੱਤੇ ਹਨ ਕਿਵੇਂ ਇਹ ਆਤਮਿਕ ਸ਼ਕਤੀ ਵਰਤ ਰਹੀ ਹੈ। ਕਹਿੰਦੇ ਬਿਜਲੀ ਦੀ ਸ਼ਕਤੀ ਦਾ ਸੋਮਾ ਬਿਜਲੀ ਘਰ ਹੈ, ਪਾਵਰ ਹਾਊਸ ਹੈ। ਬਿਜਲੀ ਦੀ ਵਰਤੋਂ ਅਨੇਕਾਂ ਤਰੀਕਿਆਂ ਨਾਲ ਕੀਤੀ ਜਾਂਦੀ ਹੈ, बल्ब, कुकर, हीटर, कूलर, टेप रिकॉर्डर, टेलीफोन, रेडियो, टेलीविजन, फ्रिज, अनेक प्रकार दियां मशीनां, इन्हां सारिआं विच बिजली दी वरतों हुंदी है। हुण जेकर बल्ब ये समझे कि रोशनी उहदा अपना प्रकाश है तो ये उहदा वड्डा परम भुलेखा है, क्योंकि ये रोशनी तो पिछों बिजली घर विच्चों पावर हाउस विच्चों आउंदी है, अते बल्ब तो उस बिजली की शक्ति दे प्रगटावे का एक साधन है। दूसरी उदाहरण, बच्चा एक बिन तो बनता है, 9 महीने माँ के पेट विच कुहत्थड़े थां जठर अग्नि विच आत्म शक्ति द्वारा पलदा है। जदों बच्चा जग विच आउंदा है, इहदी संभाल लई माँ दे हिरदे विच माँ प्यार जां ममता उपज पैंदी है। माँ दियां छातियां विच दुध आ जांदा है जिहदे नाल बच्चे की परवरिश हुंदी है। जद बच्चा कुछ वड्डा हुंदा है, मूँह विच दंद आ जांदे हन तां कि ओह होर खुराक खा सके। जिन्ना चिर बच्चा अपने जोगा नहीं हुंदा, उहदी संभाल उहदी परवरिश माँ प्यार दे जरिए हुंदी रहिंदी है। जिंतु साज स्वार सिगारिया, गर्भ अगन में जिने उबारिया, बार व्यवस्था तुझे प्यारे दूध, पर जोबन भोजन सुख सूद। हुण बच्चे दे निम्मण तो लैके बच्चे दे पालन पोषण उहदी देखभाल दी सारी किरिया इह किवें हुंदी है, अकाल पुरख दी आत्म शक्ति द्वारा। इहदे लई इलाही हुक्म अनुसार मां नूं तां इक हथियार जां साधन वजों वरत्या गया है। इहदे विच मां दी अपनी कोई शक्ति कोई सियाणप कम नहीं करदी। बच्चे दे पैदा होण तों मगरों भी अकाल पुरख दे हुक्म अनुसार इह इलाही शक्ति ही मां प्यार दी शकल विच बच्चे दा पालन पोषण करदी है। जे माँ समझे कि सारी किरिया वो अपनी शक्ति ते सियाणप नाल करदी है तो उसका वड्डा परम भुलेखा है। तीसरी उदाहरण, साडे शरीर के सारे अंगा अर्थात दिमाग, अखां, रसना राही जिहड़ी शक्ति प्रगट हुंदी है उहदा सुबमा भी साडे अंतर आत्मे इलाही शक्ति ही है। तू आपे रसना आपे बसना, अवर न दूजा कहो माई। इस इलाही शक्ति जा इलाही जोत तो बिना असी मुर्दा लोथ हाँ। जिचर तेरी जोत तिचर ज्योति विच तू बोले, विण ज्योति कोई किछ करे दिखा सियाणी है। सो ए इलाही शक्ति कायना दे जरे जरे विच प्रवृत्त हो रही है, ते इलाही हुकम अनुसार भिन्न भिन्न रंगा भिन्न भिन्न रेखा भिन्न भिन्न किस्मां दे विच प्रकाशमान हुंदी है। बच्चे दा पलना, बूटियां दा उगना वधना फुलना, फुलां दी खूबसूरती, उन्हां दी रंगत महक, फलां दे भिन्न भिन्न रस, उन्हां दा स्वाद, पानी दे वहाव विच, हवा दे वेग विच, पहाड़ां दी ऊंचाई विच, समुंदर दी गहराई विच, आसमाना दे फैलाव विच, सब थां ओही शक्ति वरत रही है। आपे रसिया आप रस, आपे रावण हार, आपे होवे चोलड़ा, आपे सेज पतार, रंग रत्ता मेरा साहिब रव रहा भरपूर, आपे माछी मछली आपे पानी जाल, आपे जाल मनकड़ा, आपे अंदर लाल, आपे बौबिद रंगला सखिए मेरा लाल। जल थल मैयल पूरिया स्वामी सिरजनहार, अनेक पांत होए पसरिया नानक एक ओंकार। हुण इलाही शक्ति दी इस गुप्त सहज चाल इहदे करिश्मिआं ते कौतकां वल साडी मोटी ठुल्ली बुद्धि दा ध्यान नहीं जांदा, ना ही सानू ध्यान करन दी लोड़ पासदी है। जदों किसे इलाही शक्ति दी सहज चाल दे विच असी अपने होमे वेड़े मन नाल कोई अपनी मर्जी रला लैंदे हाँ तां इलाही हुक्म विच विघन पाउंदे हाँ। ਸਾਡੇ ਕਰਮਾਂ ਦੇ ਪਿੱਛੇ ਸ਼ਕਤੀ ਤਾਂ ਇਲਾਹੀ ਰਵਾਨਗੀ ਦੀ ਹੁੰਦੀ ਹੈ, ਪਰ ਅਸੀਂ ਅਗਿਆਨਤਾ ਵਿੱਚ ਇਸ ਨੂੰ ਮੈਂ ਮੇਰੀ ਦੀ ਰੰਗਤ ਚਾੜ ਲੈਂਦੇ ਹਾਂ, ਜਿਸ ਕਰਕੇ ਕਰਮਬੱਧ ਹੋ ਕੇ ਅਸੀਂ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਨਤੀਜੇ ਭੁਗਤਦੇ ਹਾਂ। ਜਦੋਂ ਤਾਂ ਹਉਮੈ ਦੀ ਰੰਗਤ ਵਿੱਚ ਸਾਡੇ ਕੋਲੋਂ ਕੋਈ ਅਲੌਕਿਕ ਅਚੰਭਾ ਹੋ ਜਾਵੇ, ਅਸੀਂ ਉਹਨੂੰ ਆਪਣੀ ਪ੍ਰਾਪਤੀ ਸਮਝ ਕੇ ਫੁੱਲੇ ਨਹੀਂ ਸਮਾਉਂਦੇ, ਜਦਕਿ ਉਹਦੇ ਪਿਛੋਕੜ ਵਿੱਚ ਇਲਾਹੀ ਸ਼ਕਤੀ ਕੰਮ ਕਰ ਰਹੀ ਹੁੰਦੀ ਹੈ। ਇਸ ਤੋਂ ਸਪਸ਼ਟ ਹੈ ਕਿ ਇਸ ਗੁੱਝੀ ਇਲਾਹੀ ਸ਼ਕਤੀ ਨੂੰ ਭੁਲਾ ਕੇ ਇਹਦੇ ਤੋਂ ਬੇਮੁੱਖ ਹੋ ਕੇ ਆਪਣੀ ਹੌਂਧਾਰੀ ਮਾਨਸਿਕ ਸ਼ਕਤੀ ਨੂੰ ਕਰਨ ਕਾਰਨ ਸਮਝਣਾ, ਇਹ ਸਾਡਾ ਵੱਡਾ ਭੁਲੇਖਾ ਹੈ, ਸਾਡੀ ਅਗਿਆਨਤਾ ਹੈ, ਇਹ ਕੂੜ ਹੈ, ਹੰਕਾਰ ਹੈ, ਪਖੰਡ ਹੈ, ਇਹ ਸਾਡੀ ਢੀਠਤਾ ਹੀ ਹੈ। ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਾਵਾਰ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ। ਹਾਂ ਹਾਂ ਕਰੇ ਤੇ ਆਪ ਜਣਾਏ, ਬਹੁ ਕਰਮ ਕਰੇ ਕਿਛ ਥਾਏ ਨਾ ਪਾਏ। ਜਬ ਲੱਗ ਜਾਣੇ ਮੁਝ ਤੇ ਕੁਛ ਹੋਏ, ਤਬ ਇਸ ਕੋ ਸੁਖ ਨਾਹੀਂ ਕੋਏ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਤਾ। ਹਮ ਵੱਡ ਕਵੀ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਵੇ ਨਾ ਨਾਸੀ। ਮਾਈਕੀ ਮੰਡਲ ਦੇ ਵਿੱਚ ਵੀ ਸਾਰੇ ਜੀਵਾਂ ਦੀ ਜੀਵਨ ਰੌਂ ਜਾਂ ਜੀਵਨ ਸ਼ਕਤੀ ਦਾ ਸੋਮਾ ਸੂਰਜ ਨੂੰ ਮੰਨਿਆ ਗਿਆ ਹੈ, ਪਰ ਸੂਰਜ ਨੂੰ ਜੀਵਨ ਸ਼ਕਤੀ ਕਿੱਥੋਂ ਮਿਲਦੀ ਹੈ? ਇਹ ਸ਼ਕਤੀ ਇਲਾਹੀ ਸ਼ਕਤੀ ਤੋਂ ਮਿਲਦੀ ਹੈ। ਇਸੇ ਤਰ੍ਹਾਂ ਅਨੇਕਾਂ ਬ੍ਰਹਿਮੰਡਾਂ, ਸੂਰਜਾਂ, ਚੰਦਰਮਾ, ਗਣਤਾਰਿਆਂ, 84 ਲੱਖ ਜੂਨਾਂ, ਸਾਰੇ ਜੀਵਾਂ ਅਤੇ ਕਾਇਨਾਤ ਦੇ ਜ਼ਰੇ ਜ਼ਰੇ ਨੂੰ ਜੀਵਨ ਕਿੱਥੋਂ ਮਿਲਦਾ ਹੈ? ਇਸੇ ਇਲਾਹੀ ਸ਼ਕਤੀ ਦੇ ਸੋਮੇ ਅਕਾਲ ਪੁਰਖ ਤੋਂ। ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਨ ਮੈਂ, ਸਭ ਭੂਪਨ ਮਾਹੀ, ਸੂਰਜ ਮੈਂ, ਸਸ ਮੈਂ, ਨਭ ਮੈਂ, ਜੈ ਹੇਰੋ ਤਹਾਂ, ਚਿਤ ਲਾਏ ਤਹਾਂ ਹੀ, ਪਾਵਕ ਮੈਂ, ਅਰ ਪਨਹੂੰ ਮੈਂ, ਪ੍ਰਿਥਵੀ ਤਲ ਮੈਂ, ਸੋ ਕਹਾਂ ਨ ਜਾਹੀ, ਵਿਆਪਕ ਹੈ ਸਭ ਹੀ ਕੈ ਬਿਖੈ, ਕਛ ਪਾਹਨ ਮੈਂ ਪਰਮੇਸ਼ਰ ਨਾਹੀ। ਸੋ ਜਿਵੇਂ ਸੂਰਜ ਵਿੱਚੋਂ ਨਿਕਲੀ ਕਿਰਨ ਸ਼ਕਤੀਮਾਨ ਹੁੰਦੀ ਹੈ, ਪਰ ਜਿਉਂ ਜਿਉਂ ਇਹ ਪੁਲਾੜ ਦੇ ਗੰਧਲੇ ਵਾਯੂਮੰਡਲ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਇਹਦੀ ਸ਼ਕਤੀ ਘਟਦੀ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਜੋ ਇਲਾਹੀ ਜੋਤ ਦੀ ਆਤਮਿਕ ਸ਼ਕਤੀ ਹੈ, ਉਹ ਤਾਂ ਪੂਰੀ ਹੈ, ਪਰ ਸਾਡੇ ਹੋਂ ਧਾਰੀ ਖਿਆਲਾਂ ਦੇ ਬੱਦਲਾਂ, ਮਾਈਕੀ ਅਗਿਆਨਤਾ ਦੇ ਭਰਮ ਭੁਲੇਖਿਆਂ, ਸਾਡੀਆਂ ਨੀਵੀਆਂ ਵਾਸ਼ਨਾਵਾਂ ਦੀਆਂ ਮੈਲੀਆਂ ਤਹਿਾਂ ਦੇ ਵਿੱਚੋਂ ਲੰਘਦੀ ਹੋਈ ਇਹ ਅਨੰਤ ਆਤਮਿਕ ਸ਼ਕਤੀ ਦਾ ਫਿਰ ਬਾਹਰ ਮੁਖੀ ਪ੍ਰਕਾਸ਼ ਘਟਦਾ ਜਾਂਦਾ ਹੈ। ਇਹੀ ਕਾਰਨ ਹੈ ਕਿ ਮਾਇਆ ਦੀ ਅਗਿਆਨਤਾ ਵਿੱਚ ਖਿੰਡੇ ਹੋਏ ਮਨ ਨਿਰਬਲ ਹੋ ਜਾਂਦੇ ਹਨ, ਕਮਜ਼ੋਰ ਹੋ ਜਾਂਦੇ ਹਨ, ਉਹ ਹੋਂ ਅਧੀਨ ਕਰਮ ਕਰਦੇ ਹਨ ਜਿਹੜੇ ਥਾਏ ਨਹੀਂ ਪੈਂਦੇ। ਮਨਮੁੱਖ ਕਰਮ ਕਮਾਵਣੇ, ਹੋਮੇ ਜਲੇ ਜਲਾਏ, ਜੰਮਣ ਮਰਨ ਨਾ ਚੁੱਕਈ, ਫਿਰ ਫਿਰ ਆਵੇ ਜਾਏ। ਮਨਮੁੱਖ ਕਰਮ ਕਰੇ ਅਹੰਕਾਰੀ, ਜੂਏ ਜਨਮ ਸਭ ਬਾਜੀ ਹਾਰੀ। ਨਾਨਕ ਮਨਮੁੱਖ ਜੇ ਕਮਾਵੇ, ਸੋ ਥਾਏ ਨਾ ਪਵੇ, ਦਰਗਹਿ ਹੋਏ ਖੁਆਰ। ਦੂਸਰੇ ਪਾਸੇ ਜੋ ਨਿਰਮਲ ਮਨ ਵਾਲੇ ਗੁਰਮੁਖ ਜਨ ਹਨ, ਉਹਨਾਂ ਦੀ ਚਿਤਵਨੀ, ਉਹਨਾਂ ਦੇ ਬਚਨ, ਉਹਨਾਂ ਦੀ ਨਿਗਾਹ ਵਿੱਚ ਅਨੰਤ ਆਤਮਿਕ ਸ਼ਕਤੀ ਕੰਮ ਕਰਦੀ ਹੈ, ਉਹਨਾਂ ਨੇ ਇਹ ਸ਼ਕਤੀ ਕਮਾਈ ਹੋਈ ਹੁੰਦੀ ਹੈ। ਨਾਨਕ ਵਿਚਾਰੇ ਸੰਤ ਮੁਨੀ ਜਨਾ, ਚਾਰ ਵੇਦ ਕਹੰਦੇ, ਭਗਤ ਮੁਖੇ ਤੇ ਬੋਲਦੇ, ਸੋ ਵਚਨ ਹੋਵੰਦੇ। ਕੋਟ ਕੋਟ ਅਗ ਕਾਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾ ਤਾਰਾ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਕੌਲਾ ਬਪਰੀ ਮਾਇਆ ਵੱਲ ਇਸ਼ਾਰਾ ਹੈ, ਕੌਲਾ ਬਪਰੀ ਸੰਤੀ ਛਲੀ। निस्वासुर नखियतर बिनासी रव ससियर बेनादा गिर बसदा जल पवन जाएगो इक साध बचन अटलादा। गुरु अवतार महापुरख इना कोल ए अनंत आत्मिक शक्ति हुंदी है पर ए इन्नू मन मर्जी नाल अपनिया गरजा लई इस इलाही शक्ति नू नहीं वरतदे। इस आत्मिक शक्ति दी रवानगी जा हुकम दे विच ओ दखल नहीं दिंदे। ओ अपने प्रीतम अकाल पुरख दी खुशी विच ओदे पाने विच आत्मिक शक्ति दी इलाही दात नू वरतदे हन अते हुकम रजाई चलना दा उपदेश कमांदे हन। सोई कराए जो तुद पावै मोहे सियाणप कछु न आवै मेरा मात पिता हर राया कर किरपा प्रित पालन लागा करी तेरा कराया। बोले साहेब कै पाणे दास बाणी ब्रह्म बखाणे ज्यो बुलावै त्यों बोले स्वामी कुदरत कवन हमारी ज्यो तू चलावै तिव चले स्वामी होर क्या जना गुण तेरे। मेरा किया कछु न होए कर है राम होए है सोए। सो इस दृष्टवान जगत जा माइकी मंडल दे विच मन नू एकागर करन नाल भी कई प्रकार दिया मानसिक शक्तियां पैदा हो जांदियां हन जिवें रिधियां सिधियां नाटक चेटक तांत्रिक जादू करामातां वाक सिद्धि भविखबाणी वर श्राप देने अंतरियात्मा भूतां दे जादू मदारियां दे तमाशे। ये सारे मानसिक शक्तियां जड़ियां हन ये मन दी एकाग्रता विच्चों उपजदियां हन। इहनू असी भरम भुलेखे विच आत्मिक शक्ति समझ लैंदे हाँ ते आफरे फिरदे हाँ पर ये मानसिक शक्तियां साडे आत्मिक जीवन लई सहाई होण दी बजाए सानू इहदे तों दुरेडा लै जांदियां हन क्योंकि इन्हां रिधियां सिधियां दी शक्ति नाल सूखम होमे नू फूक मिलदी है ते जिस नाल ओ करामतां दिखाउण लग पैंदे हन वर श्राप देण लग पैंदे हन। इहदे नाल गरजमंद जनता खिच्ची जांदी है ते अचेत जग्यासु दे मन विच सूखम माण वड्याई आ जांदी है। इस माण वड्याई इस प्रतिष्ठा नाल मानसिक होमे दा नशा चढ़ जांदा है ते फेर जग्यासु भले भलेरे साध संत महंत आचारिया गुरु अवतार श्री 108 आदि अखवा के अफरे फिरदे हन। सूखम होमे दे नशे नूं मानण वास्ते योग साधना नाल ਉਹ ਕਈ ਸੈਂਕੜੇ ਸਾਲ ਉਮਰ ਵਧਾ ਲੈਂਦੇ ਹਨ। ਇਸ ਤਰ੍ਹਾਂ ਉਹ ਉੱਚੇ ਸੁੱਚੇ ਆਤਮਿਕ ਭਗਤੀ ਦੇ ਆਦੇਸ਼ ਤੋਂ ਦੁਰੇਡੇ ਹੋ ਜਾਂਦੇ ਹਨ। ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਮੀਤ ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ। ਇਸ ਮਾਨ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇੰਨਾ ਗਲਤਾਨ ਹੋ ਜਾਂਦਾ ਹੈ ਕਿ ਉਹ ਆਪਣੀ ਅਸਲੀ ਰੂਹਾਨੀ ਮੰਜ਼ਿਲ ਨੂੰ ਭੁੱਲ ਜਾਂਦਾ ਹੈ। ਇਹਦੇ ਨਾਲ ਉਹਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ। ਖੜਦੀ ਕਲਾ 'ਚ ਵਿਚਰਦਾ ਉਹ ਸਹਿਜੇ ਸਹਿਜੇ ਅਣਜਾਣੇ ਰਸਾਤਲ ਵੱਲ ਰੁੜ ਪੈਂਦਾ ਹੈ। ਐਸੇ ਜਗਿਆਸੂ ਨੂੰ ਆਪਣੀ ਮਾਨਸਿਕ ਅਤੇ ਆਤਮਿਕ ਅਧੋਗਤੀ ਦਾ ਅਹਿਸਾਸ ਨਹੀਂ ਹੁੰਦਾ। ਉਹ ਡੇਰੇ ਸੰਪਰਦਾ ਠਾਠ ਬਾਠ ਧਾਰਮਿਕ ਰਜਵਾੜੇ ਰਚ ਕੇ ਇਹਦੇ 'ਚ ਹੀ ਗਲਤਾਨ ਹੋ ਕੇ ਸੰਨਿਆਸੀਆਂ ਵਾਂਗ ਗ੍ਰਿਸਤੀਆਂ ਵਾਂਗੂ ਹੋਮੇ ਦੀ ਮਾਨ ਵਡਿਆਈ ਦੇ ਨਸ਼ੇ ਵਿੱਚ ਮਸਤ ਹੋ ਜਾਂਦੇ ਹਨ ਅਤੇ ਆਪਣੀ ਅਸਲੀ ਆਤਮਿਕ ਮੰਜ਼ਿਲ ਭੁੱਲ ਜਾਂਦੇ ਹਨ। ਇਸ ਸ਼੍ਰੇਣੀ ਵਿੱਚ ਅਸੀਂ ਇਤਿਹਾਸ ਵਿੱਚੋਂ ਵਲੀ ਕੰਧਾਰੀ ਨੂਰ ਸ਼ਾਹ ਗੋਰਖਨਾਥ ਵਰਗੇ ਅਨੇਕਾਂ ਯੋਗੀਆਂ ਬਾਰੇ ਪੜ੍ਹਦੇ ਹਾਂ। ਇਹਨਾਂ ਮਾਨਸਿਕ ਸ਼ਕਤੀਆਂ ਦੇ ਪਿਛੋਕੜ ਵਿੱਚ ਕੀ ਹੁੰਦਾ ਹੈ? ਹੋਮੇ ਦਾ ਪ੍ਰਗਟਾਵਾ ਅਤੇ ਵਰਤ ਵਰਤਾਰਾ ਹੁੰਦਾ ਹੈ। ਇਹ ਮਨ ਦੀਆਂ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲਾ ਹੁੰਦਾ ਹੈ। ਮਾਨਸਿਕ ਸ਼ਕਤੀ ਅਤੇ ਆਤਮਿਕ ਸ਼ਕਤੀ ਵਿੱਚ ਕੀ ਫਰਕ ਹੈ? ਮਾਨਸਿਕ ਸ਼ਕਤੀ ਦੇ ਪਿਛੋਕੜ ਵਿੱਚ ਹਉਮੈ ਦਾ ਪ੍ਰਗਟਾਵਾ ਅਤੇ ਵਰਤ ਵਰਤਾਰਾ ਹੈ ਜੋ ਮਨ ਦੀਆਂ ਨੀਵੀਆਂ ਵਾਸ਼ਨਾਵਾਂ ਵਾਲਾ ਹੁੰਦਾ ਹੈ, ਜਿਵੇਂ ਕਿ ਈਰਖਾ, ਦਵੈਤ, ਤਸਬ, ਵੈਰ, ਵਿਰੋਧ, ਸਾੜਾ, ਨਫ਼ਰਤ, ਖੁਦਗਰਜ਼ੀ, ਹਉਮੈ ਆਦਿ। ਇਹ ਹਉਮੈਧਾਰੀ ਮਾਨਸਿਕ ਸ਼ਕਤੀਆਂ ਹੀ ਦੁਨੀਆਂ ਦੀ ਮਾਨਸਿਕ ਗਿਲਾਨੀ ਦਾ ਕਾਰਨ ਹਨ। ਭਾਵੇਂ ਯੋਗ ਸਾਧਨਾਵਾਂ ਹੋਣ, ਤਾਂਤਰਿਕ ਹੋਣ, ਰਾਜਸੀ ਹੋਣ, ਸਰੀਰਕ ਹੋਣ, ਦਿਮਾਗੀ ਹੋਣ ਜਾਂ ਵਿਗਿਆਨਿਕ ਹੋਣ, ਸੋ ਇਹਨਾਂ ਮਾਨਸਿਕ ਜਾਂ ਦਿਮਾਗੀ ਅਤੇ ਵਿਗਿਆਨਕ ਸ਼ਕਤੀਆਂ ਨੇ ਜਿੱਥੇ ਸਾਡੇ ਲਈ ਇੰਨੇ ਸਰੀਰਕ ਅਤੇ ਮਾਨਸਿਕ ਸੁੱਖ ਆਰਾਮ ਪ੍ਰਦਾਨ ਕੀਤੇ ਹਨ, ਉੱਥੇ ਦੂਜੇ ਬੰਨੇ ਸਾਡੇ ਜੀਵਨ ਨੂੰ ਮਲੀਨ, ਗੰਦਲਾ, ਵਿਭਚਾਰਕ, ਝੂਠਾ, ਫਰੇਬੀ ਅਤੇ ਖੁਦਗਰਜ਼ ਵੀ ਬਣਾ ਦਿੱਤਾ ਹੈ। ਇਹਦੇ ਕਰਕੇ ਸਾਡੇ ਜੀਵਨ ਵਿੱਚੋਂ ਨੇਕ, ਉੱਚੇ ਸੁੱਚੇ ਦੈਵੀ ਭਾਵ ਉੱਡ ਪੁੱਡ ਰਹੇ ਹਨ। ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆਂ ਦੀ ਮਾਨਸਿਕ ਹਾਲਤ ਨੂੰ ਕਿਵੇਂ ਬਿਆਨ ਕੀਤਾ ਸੀ? ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇਲਾ ਲੋ। ਇਹ ਅੱਜ ਦੀ ਰਾਜਸੀ ਹਾਲਤ ਵਿੱਚ ਤੇ ਵੀ ਪੂਰਾ ਟੁੱਕਦਾ ਹੈ। ਜਿਉਂ ਜਿਉਂ ਹਉਮੈ ਵਿਹੜੀ ਤੀਖਣ ਬੁੱਧੀ ਨਾਲ ਸਾਡੀਆਂ ਮਾਨਸਿਕ ਅਤੇ ਵਿਗਿਆਨਕ ਸ਼ਕਤੀਆਂ ਵੱਧਦੀਆਂ ਜਾਂਦੀਆਂ ਹਨ, ਤਿਉਂ ਤਿਉਂ ਸਾਡਾ ਮੈਂ ਮੇਰੀ ਵਾਲਾ ਭੁਲੇਖਾ ਵੀ ਤੀਬਰ ਹੁੰਦਾ ਜਾਂਦਾ ਹੈ। ਇਹਦੇ ਨਾਲ ਸਾਡਾ ਮਨ ਹੋਰ ਮਲੀਨ ਹੁੰਦਾ ਜਾਂਦਾ ਹੈ। ਇਹੀ ਕਾਰਨ ਹੈ ਕਿ ਸੰਸਾਰ ਵਿੱਚ ਮਾਨਸਿਕ ਗਿਲਾਨੀ ਪਹਿਲੇ ਨਾਲੋਂ ਘਟਣ ਦੀ ਬਜਾਏ ਹੋਰ ਵੱਧਦੀ ਜਾਂਦੀ ਹੈ। ਸਮੁੱਚੀ ਸੱਭਿਅਤਾ ਵੀ ਨਿਗਰਦੀ ਜਾ ਰਹੀ ਹੈ। ਪਾਵਰ ਕਰਪਟਸ ਐਬਸੋਲਿਊਟ, ਪਾਵਰ ਕਰਪਟਸ ਐਬਸੋਲਿਊਟਲੀ। ਜਦ ਅਸਮਾਨ ਵਿੱਚ ਬੱਦਲ ਬਣ ਜਾਂਦੇ ਹਨ, ਸੂਰਜ ਦੀ ਰੌਸ਼ਨੀ ਅਤੇ ਸ਼ਕਤੀ ਤੋਂ ਅਸੀਂ ਵਾਂਝੇ ਹੋ ਜਾਂਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਸਾਡੇ ਮਨ ਉੱਤੇ ਹਉਮੈਧਾਰੀ ਅਗਿਆਨਤਾ ਦੇ ਬੱਦਲ ਛਾ ਜਾਂਦੇ ਹਨ, ਤਾਂ ਫਿਰ ਅਸੀਂ ਉਸ ਆਤਮਿਕ ਰੌਸ਼ਨੀ, ਆਤਮਿਕ ਗਿਆਨ ਅਤੇ ਆਤਮਿਕ ਸ਼ਕਤੀ ਤੋਂ ਵਾਂਝੇ ਹੋ ਜਾਂਦੇ ਹਾਂ। ਅਸਮਾਨੀ ਬੱਦਲ ਤਾਂ ਥੋੜ੍ਹੇ ਸਮੇਂ ਲਈ ਆਉਂਦੇ ਹਨ, ਫਿਰ ਧੁੱਪ ਨਿਕਲ ਆਉਂਦੀ ਹੈ, ਪਰ ਸਾਡੇ ਮਨ ਉੱਤੇ ਹਉਮੈ ਦੀ ਅਗਿਆਨਤਾ ਜਾਂ ਦੂਜੇ ਭਾਵ ਦੇ ਭਰਮ ਭੁਲਾਵੇ ਦੇ ਕਾਲੇ ਬੋਲੇ ਬੱਦਲ ਅਨੇਕਾਂ ਜਨਮਾਂ ਤੋਂ ਛਾਏ ਹੋਏ ਹਨ, ਜਿਸ ਕਰਕੇ ਅਸੀਂ ਅਕਾਲ ਪੁਰਖ ਦੀ ਹੋਂਦ, ਉਹਦੀ ਆਤਮਿਕ ਸ਼ਕਤੀ ਤੋਂ ਅਣਜਾਣ, ਅਵੇਸਲੇ, ਬੇਮੁੱਖ ਅਤੇ ਨਾਸਤਿਕ ਹੋ ਰਹੇ ਹਾਂ। ਹਉਮੈਧਾਰੀ ਬੱਦਲਾਂ ਦੇ ਭਰਮ ਭੁਲਾਵੇ ਵਿੱਚ ਅਸੀਂ ਨੀਵੀਆਂ ਵਾਸ਼ਨਾਵਾਂ ਵਾਲਾ ਜੀਵਨ ਬਤੀਤ ਕਰੀ ਜਾ ਰਹੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਸਾਡੀ ਇਸ ਮਾਨਸਿਕ ਅਵਸਥਾ ਦਾ ਮੁੱਢਲਾ ਕਾਰਨ ਕੀ ਹੈ? ਹਉਮੈਧਾਰੀ ਖਿਆਲ, ਗਲਤ ਨਿਸ਼ਚੇ, ਆਤਮਿਕ ਅਗਿਆਨਤਾ, ਮਾਨਸਿਕ ਭਰਮ ਭੁਲੇਖੇ, ਸਾਡੀ ਮਨਮੁਖਤਾ, ਸ਼ਰਧਾਹੀਨਤਾ ਅਤੇ ਅਕਾਲ ਪੁਰਖ ਤੋਂ ਸਾਡੀ ਭੁੱਲ, ਇਹ ਕਾਰਨ ਹਨ ਜਿਨ੍ਹਾਂ ਕਰਕੇ ਸਾਡੀ ਜੋ ਅਵਸਥਾ ਹੈ ਪਹਿਲੇ ਨਾਲੋਂ ਵੀ ਨਿਗਰ ਰਹੀ ਹੈ। ਅਕਾਲ ਪੁਰਖ ਜਾਂ ਉਹਦੀ ਇਲਾਹੀ ਸ਼ਕਤੀ ਬਾਰੇ ਸਾਡੇ ਖਿਆਲ, ਨਿਸ਼ਚੇ, ਸ਼ਰਧਾ ਭਾਵਨੀ ਐਵੇਂ ਸੁਣੀ ਸੁਣਾਈ, ਸਮਝੀ ਸਮਝਾਈ, ਪੜ੍ਹੀ ਪੜ੍ਹਾਈ ਜਾਂ ਫੋਕੀ ਜਿਹੀ ਹੈ। ਇਹ ਸਾਡੇ ਦਿਮਾਗੀ ਦਾਇਰੇ ਤੱਕ ਸੀਮਿਤ ਹੈ, ਔਕੜ ਆਉਣ 'ਤੇ ਛੇਤੀ ਉੱਡ ਪੁੱਡ ਕੇ ਸ਼ਾਈ ਮਾਈ ਹੋ ਜਾਂਦੀ ਹੈ। ਸਾਡੀ ਇਹ ਮਾਨਸਿਕ ਅਗਿਆਨਤਾ ਜਾਂ ਭੁੱਲ, ਇਹ ਸਾਡੇ ਮਨ ਵਿੱਚ ਜਨਮਾਂ ਜਨਮਾਂਤਰਾਂ ਤੋਂ ਸਾਡੇ ਅਭਿਆਸ ਨਾਲ ਧਸ ਵਸ ਰਸ ਚੁੱਕੀ ਹੈ ਅਤੇ ਸਾਡੇ ਹੁਣ ਦੇ ਸਾਰੇ ਖਿਆਲਾਂ, ਚਿਤਵਨੀਆਂ, ਕਲਪਨਾਵਾਂ, ਵਲਵਲੇ, ਭਾਵਨਾ, ਨਿਸ਼ਚੇ, ਸਾਡੀ ਸ਼ਰਧਾ, ਫੈਸਲੇ, ਸਾਡੇ ਕਰਮ, ਇਹਨਾਂ ਦੁਆਰਾ ਸਹਿਜ ਸੁਭਾਏ ਹੀ ਸਾਡੀ ਮੈਂ ਮੇਰੀ ਪ੍ਰਵਿਰਤ ਹੋ ਰਹੀ ਹੈ। ਜੇਕਰ ਅਸੀਂ ਅਕਾਲ ਪੁਰਖ ਦੀ ਹਜ਼ੂਰੀ, ਉਹਦੀ ਆਤਮਿਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਕੀ ਕਰਨਾ ਪਏਗਾ? ਅਕਾਲ ਪੁਰਖ ਦੀ ਭੁੱਲ ਵਿੱਚੋਂ ਨਿਕਲ ਕੇ ਉਹਦੀ ਯਾਦ ਵਿੱਚ ਆਉਣਾ ਪਏਗਾ। ਸਿਮਰਨ ਜਾਂ ਸ਼ਬਦ ਸੁਰਤ ਦੀ ਕਮਾਈ ਕਰਨੀ ਪਏਗੀ, ਮੈਂ ਮੇਰੀ ਦੇ ਭਰਮ ਭੁਲੇਖੇ ਵਿੱਚੋਂ ਨਿਕਲ ਕੇ ਤੂੰ ਤੇਰੀ ਦਾ ਅਭਿਆਸ ਕਰਨਾ ਪਏਗਾ। ਇਤੇ ਉੱਤੇ ਘਟ 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 ਤੂੰ ਹੀ ਮੋਹਿਨਾ ਕਾਰਨ ਕਰਨਾ ਧਾਰਨ ਤਰਨਾ ਏਕੈ ਏਕੈ ਸੋਹਿਨਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਤੂੰ ਤੂੰ ਕਰਤਾ ਤੂੰ ਹੁਆ ਅਨੁਸਾਰ ਅਭਿਆਸ ਕਮਾਈ ਕਰਦਿਆਂ ਸਹਿਜੇ ਸਹਿਜੇ ਸਾਡੇ ਮਨ ਦੀ ਮੈਂ ਮੇਰੀ ਦਾ ਭਰਮ ਭੁਲੇਖਾ ਘਟਦਾ ਜਾਂਦਾ ਹੈ, ਹਉਮੈ ਦਾ ਅਭਾਵ ਹੁੰਦਾ ਜਾਂਦਾ ਹੈ ਅਤੇ ਸਾਡੇ ਅੰਤਰ ਆਤਮੇ ਆਤਮਿਕ ਪ੍ਰਕਾਸ਼ ਦੀਆਂ ਝਲਕਾਂ ਵੱਜਦੀਆਂ ਹਨ। ਜਿਉਂ ਜਿਉਂ ਸ਼ਬਦ ਸੁਰਤ ਅਭਿਆਸ ਕਮਾਈ ਦੁਆਰਾ ਸਾਡੇ ਮਨ ਦੀ ਮੈਲ ਘਟਦੀ ਜਾਂਦੀ ਹੈ ਤਿਉਂ ਤਿਉਂ ਸਾਡੇ ਅੰਤਰ ਆਤਮੇ ਅਨੁਭਵ ਦਾ ਪ੍ਰਕਾਸ਼ ਹੁੰਦਾ ਜਾਂਦਾ ਹੈ। ਸ਼ਬਦ ਸੁਰਤ ਲਿਵਲੀਨ ਹੋ ਕੇ ਕਿਸੇ ਸੁਪਾਖੇ ਵੇਲੇ ਗੁਰਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ ਹੈ। ਇਸ ਹਾਲਤ ਵਿੱਚ ਫਿਰ ਮੈਂ ਮੇਰੀ ਦਾ ਅਭਾਵ ਹੋ ਜਾਂਦਾ ਹੈ ਅਤੇ ਸਾਡੇ ਅਨੁਭਵੀ ਮਨ ਵਿੱਚੋਂ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦੀ ਕੂਕ ਸਹਿਜ ਸੁਭਾਏ ਨਿਕਲਦੀ ਹੈ। ਇਸ ਅਵਸਥਾ ਵਿੱਚ ਹਮ ਕਿਛ ਨਾਹੀਂ ਏਕੈ ਉਹੀ ਆਗੇ ਪਾਛੈ ਏਕੋ ਸੋਈ। ਹੋ ਕਿਛ ਨਾਹੀਂ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ। ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ ਕਿਆ ਜਾਣੋ ਕਿਛ ਹਰ ਕੀਆ ਪਇਓ ਕਬੀਰ ਕਬੀਰ। ਇਸ ਆਤਮਿਕ ਸ਼ਕਤੀ ਦੇ ਪ੍ਰਕਾਸ਼ ਦਾ ਦਾਮਨਿਕ ਜਲਵਾ ਕਿਹੋ ਜਿਹਾ ਹੁੰਦਾ ਹੈ ਇਹ ਅਨੰਤ ਅਲੌਕਿਕ ਅਤੇ ਅਸਚਰਜੋ ਅਸਚਰਜ ਹੈ ਜਿਹਨੂੰ ਬੋਲੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਰੂਪ ਅਨੂਪ ਅਚਰਜ ਹੈ ਦਰਸ਼ਨ ਦ੍ਰਿਸ਼ਟ ਅਗੋਚਰ ਪਾਈ ਅਦਭੁਤ ਪਰਮ ਅਦਭੁਤ ਬਿਸਮੈ ਬਿਸਮ ਅਸਚਰਜ ਅਸਚਰਜ ਅਤ ਅਤ ਹੈ। ਦਰਸ਼ਨ ਜੋਤ ਕੋ ਉਦੋਤ ਅਸਚਰਜ ਮੈਂ ਤਾਮੈ ਤਿਲ ਛਬ ਪਰਮ ਅਦਭੁਤ ਛਕ ਹੈ ਦੇਖਬੇ ਕੋ ਦ੍ਰਿਸ਼ਟ ਨਾ ਸੁਣਬੇ ਕੋ ਸੁਰਤ ਹੈ ਕਹਿਬੇ ਕੋ ਜਿਵਾ ਨਾ ਗਿਆਨ ਮੈਂ ਉਕਤ ਹੈ। ਸੋ ਜਦ ਸਾਡੇ ਨਿਰਮਲ ਮਨ ਉੱਤੇ ਆਤਮਾ ਦਾ ਪ੍ਰਕਾਸ਼ ਹੁੰਦਾ ਹੈ ਸਾਡਾ ਮਨ ਇਸ ਪ੍ਰਕਾਸ਼ ਦੇ ਐਸੇ ਦਾਮਨਿਕ ਤੇਜ ਨੂੰ ਝੱਲ ਨਹੀਂ ਸਕਦਾ। ਇਹ ਅਵਸਥਾ ਕਿਹੋ ਜਿਹੀ ਹੈ? ਜਦੋਂ ਸਾਡੇ ਨਿਰਮਲ ਮਨ ਉੱਤੇ ਆਤਮਾ ਦਾ ਪ੍ਰਕਾਸ਼ ਹੁੰਦਾ ਹੈ ਸਾਡਾ ਮਨ ਇਸ ਪ੍ਰਕਾਸ਼ ਦੇ ਐਸੇ ਦਾਮਨਿਕ ਤੇਜ ਨੂੰ ਝੱਲ ਨਹੀਂ ਸਕਦਾ। ਫਿਰ ਮਨ ਦੀ ਐਸੀ ਹਾਲਤ ਨੂੰ ਗੁਰਬਾਣੀ ਵਿੱਚ ਕਿਵੇਂ ਬਿਆਨ ਕੀਤਾ ਗਿਆ ਹੈ? ਦਰਸ਼ਨ ਦੇਖਤ ਹੀ ਸ਼ੁੱਧ ਕੀ ਨਾ ਸ਼ੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਨਦਰ ਕਰਮ ਦੁਆਰਾ ਹੀ ਇਹ ਆਤਮਿਕ ਅਰੂੜ ਅਵਸਥਾ ਪ੍ਰਦਾਨ ਹੁੰਦੀ ਹੈ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਤੇ ਨਦਰ ਕਰਮ ਦੁਆਰਾ ਇਹ ਆਤਮਿਕ ਅਰੂੜ ਅਵਸਥਾ ਪ੍ਰਦਾਨ ਹੁੰਦੀ ਹੈ ਤੇ ਸਾਧ ਸੰਗਤ ਦੇ ਉੱਚੇ ਸੁੱਚੇ ਮਾਹੌਲ ਵਿੱਚ ਜਰੀ ਜਾ ਸਕਦੀ ਹੈ। ਨਾਵ ਰੂਪ ਪਇਓ ਸਾਧ ਸੰਗ ਭਵਨਿਦ ਪਾਰ ਪਰਾ ਅਪਿਓ ਪੀਓ ਗਤ ਥਿਓ ਪਰਮਾ ਕਉ ਨਾਨਕ ਅਜਰ ਜਰਾ। ਗੁਰਮੁਖ ਸੁਖ ਫਲ ਸਾਧ ਸੰਗ ਸ਼ਬਦ ਸੁਰਤ ਲਿਵ ਅਲਖ ਲਖਾਇਆ ਪਿਰਮ ਪਿਆਲਾ ਅਜਰ ਜਰਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ 34 ਨੰਬਰ ਲੇਖ ਆਤਮਿਕ ਸ਼ਕਤੀ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹ ਅਤੇ ਇਹਦੇ ਨਾਲ ਦੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਗੁਰਮੁਖ ਪਿਆਰਿਆਂ ਦੀਆਂ ਇਹ ਲਿਖਤਾਂ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।